ਵਾਹਿਗੁਰੂ ਸਾਹਿਬ ਜੀਓ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਬਨੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪਰੇਤ ਸੁਰ ਨਰ ਭਏ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਤਿਸ਼ਨਾ ਅਗਨ ਬੁਝੀ ਖਿਨ ਅੰਤਰ ਗੁਰੂ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦਿਰੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲੈ ਹਰ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲੈ ਹਰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਅੰਮ੍ਰਿਤ ਵੇਲੇ ਦੀਵਾਨ ਅੰਦਰ ਹਾਜ਼ਰੀ ਭਰ ਕੇ ਆਪ ਜੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਜੋ ਪਾਵਨ ਪਵਿੱਤਰ ਸ਼ਬਦ ਹਨ, ਇਹਨਾਂ ਵਚਨਾਂ ਵਿੱਚ ਸਤਿਗੁਰੂ ਜੀ ਸਾਡੇ ਇਸ ਅਮੋਲਕ ਜੀਵਨ ਮਨੁੱਖੀ ਦੇਹ ਦੀ ਵਰਣਨ ਕਰਦੇ ਨੇ। ਦੇਹਧਾਰੀ ਤਾਂ ਬਹੁਤ ਹਨ, ਬਹੁਤ ਲੱਖਾਂ ਦੀ ਕਰੋੜਾਂ ਦੀ ਗਿਣਤੀ ਵਿੱਚ ਮਨੁੱਖੀ ਸਰੀਰ ਮਿਲਦਾ ਹੈ, ਗਿਣਤੀ ਵਿੱਚ ਨਹੀਂ ਆਉਂਦਾ। ਪਰ ਜੇ ਕੋਈ ਸਰੀਰਧਾਰੀ, ਕੋਈ ਦੇਹਧਾਰੀ ਮਨੁੱਖ ਆਪਣੀ ਮਤ ਗੁਰੂ ਨੂੰ ਸੌਂਪ ਕੇ, ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਇਸ ਜੀਵਨ ਦੀ ਖੋਜ ਕਰਦਾ ਹੈ, ਇਸ ਸਰੀਰ ਰੂਪੀ ਨਗਰ ਨੂੰ ਖੋਜਦਾ ਹੈ, ਤਾਂ ਇਹਦੇ ਵਿੱਚ ਬੜੇ ਹੀਰੇ ਜਵਾਹਰਾਤ ਮੋਤੀ ਇਸ ਨੂੰ ਮਿਲਦੇ ਨੇ। ਭਾਵੇਂ ਕਿ ਵੇਖਣ ਵਿੱਚ ਇਸ ਸਰੀਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਕੀਤੀ ਗਈ ਹੈ ਕਿ ਮਾਸ ਦਾ, ਹੱਡੀਆਂ ਦਾ, ਨਾੜੀਆਂ ਦਾ ਇੱਕ ਪਿੰਜਰਾ ਹੈ। ਜੇ ਇਸ ਦੇਹ ਨੂੰ ਸੰਸਾਰ ਵਿੱਚ ਵੇਚਣ ਵਾਸਤੇ ਜਾਈਏ ਤੇ ਪਸ਼ੂਆਂ ਨਾਲੋਂ ਮਨੁੱਖ ਦੀ ਦੇਹ ਸਸਤੀ ਹੈ, ਘੱਟ ਮੁੱਲ ਵਿੱਚ ਵਿਕਦੀ ਹੈ, ਥੋੜ੍ਹਾ ਜਿਹਾ ਇਹਦੇ ਵਿੱਚ ਸਾਰੇ ਤਾਂਬਾ ਹੈ, ਲੋਹਾ ਹੈ, ਹੋਰ ਕਈ ਧਾਤਾਂ ਇਹਦੇ ਵਿੱਚ ਹਨ। ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤੇ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੇ ਦਸ ਕਾਜ ਸਵਾਰ। ਪਸ਼ੂਆਂ ਦੇ ਸਰੀਰ ਬੜੇ ਮਹਿੰਗੇ ਨੇ, ਉਹਨਾਂ ਦੀਆਂ ਹੱਡੀਆਂ ਬਹੁਤ ਮਹਿੰਗੀਆਂ ਵਿਕਦੀਆਂ ਨੇ। ਹਾਥੀ ਦਾ ਸਰੀਰ ਜਿਉਂਦੇ ਦਾ ਮੁੱਲ ਘੱਟ ਹੈ, ਮਰਨ ਤੋਂ ਬਾਅਦ ਜ਼ਿਆਦਾ ਹੈ, ਕਿਉਂਕਿ ਉਹਦੇ ਅੰਦਰ ਉਹਦੀਆਂ ਹੱਡੀਆਂ ਬੜੀਆਂ ਕੀਮਤੀ ਹਨ। ਇਸੇ ਤਰ੍ਹਾਂ ਮਿਰਗ ਦੀ ਨਾਭੀ ਵਿੱਚ ਇੱਕ ਬਹੁਤ ਹੀ ਕੀਮਤੀ ਪਦਾਰਥ ਹੈ, ਕਸਤੂਰੀ, ਬਹੁਤ ਮਹਿੰਗੀ ਵਿਕਦੀ ਹੈ। ਹੋਰ ਵੀ ਕਈ ਇਸ ਤਰ੍ਹਾਂ ਦੇ ਪਸ਼ੂ ਪੰਛੀ ਨੇ ਜਿਨ੍ਹਾਂ ਦੇ ਸਰੀਰ ਸਾਡੀ ਦੇਹ ਨਾਲੋਂ ਬਹੁਤ ਮਹਿੰਗੇ ਹਨ। ਆਦਮੀ ਦਾ ਸਰੀਰ ਮਹਿੰਗਾ ਨਹੀਂ ਹੈ, ਇਸ ਫਿਜ਼ੀਕਲ ਤੌਰ 'ਤੇ, ਸਰੀਰਕ ਤੌਰ 'ਤੇ ਇਹਦੀ ਬਾਡੀ ਜਿਹੜੀ ਹੈ ਬਿਲਕੁਲ ਸਸਤੀ ਹੈ, ਕੁਝ ਨਹੀਂ ਬਣਦਾ। ਬਾਜ਼ਾਰ ਵਿੱਚ ਵੇਚਣ ਜਾਓ ਤਾਂ ਕੁਝ ਨਹੀਂ ਇਹਦਾ ਮਿਲੇਗਾ। ਪਰ ਇਸ ਦੇਹ ਦੇ ਵਿੱਚ ਸਤਿਗੁਰੂ ਕਹਿੰਦੇ ਇੱਕ ਬੜੀ ਕੀਮਤੀ ਦਾਤ ਪਰਮਾਤਮਾ ਨੇ ਪਾਈ ਹੈ। ਜੇ ਕੋਈ ਦੇਹਧਾਰੀ ਉਹਦੀ ਖੋਜ ਕਰੇ, ਗੁਰੂ ਤੋਂ ਮਤ ਲੈ ਕੇ, ਸਤਿਗੁਰਾਂ ਦੇ ਚਰਨਾਂ ਨਾਲ ਲੱਗ ਕੇ ਜੇ ਉਹ ਖੋਜੇ ਤਾਂ ਇਹਦੇ ਅੰਦਰ ਇੱਕ ਅਤ ਮਿੱਠਾ ਅੰਮ੍ਰਿਤ ਦਾ ਸੋਮਾ ਹੈ। ਇਸ ਮਾਸ ਮਿੱਟੀ ਦੇ ਸਰੀਰ ਵਿੱਚ ਬਹੁਤ ਹੀ ਮਿਠਾਸ ਭਰਿਆ ਇੱਕ ਨਦੀ ਇਹਦੇ ਦੇਹ ਵਿੱਚ ਵਗਦੀ ਹੈ। ਜੇ ਕੋਈ ਗੁਰੂ ਕੀ ਮਤ ਲੈ ਕੇ, ਗੁਰੂ ਸ਼ਬਦ ਦੀ ਕਮਾਈ ਕਰੇ, ਜੋ ਕੁਝ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਉਹਨੂੰ ਕਮਾਈਏ, ਉਸੇ ਤਰ੍ਹਾਂ ਸਾਰਾ ਦਿਨ ਜੀਵਨ ਵਿੱਚ ਅਤੇ ਨਾਲ ਨਾਲ ਨਾਮ ਜਪ ਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਅਸੀਂ ਜੀਵੀਏ, ਤਾਂ ਸਹਿਜੇ ਸਹਿਜੇ ਇੱਕ ਦਿਨ ਸਾਡੀ ਸੁਰਤ ਉਸ ਅੰਮ੍ਰਿਤ ਦੇ ਖੂਹ ਤੱਕ ਸਾਡੀ ਦੇਹ ਵਿੱਚ ਪਹੁੰਚ ਜਾਂਦੀ ਹੈ, ਜਿੱਥੋਂ ਅੰਮ੍ਰਿਤ ਪੀਣ ਨਾਲ ਸਾਡੇ ਸਾਰੇ ਹੀ ਦੁੱਖ ਖਤਮ ਹੁੰਦੇ ਨੇ, ਸਾਰੇ ਦਲਿੱਦਰ, ਸਾਰੇ ਰੋਗ, ਜਿਹਨੂੰ ਨਾਮ ਔਖਦ ਕਿਹਾ ਹੈ, ਦਵਾਈ ਹੈ। ਇੱਥੋਂ ਤੱਕ ਉਸ ਨਾਮ ਅੰਮ੍ਰਿਤ ਦੀ ਗੱਲ ਕੀਤੀ ਕਿ ਜਿਹਦੇ ਹੱਥ ਲੱਗ ਗਿਆ, ਜਿਹਦੇ ਹੱਥ ਚੜ੍ਹ ਗਿਆ, ਜਿਹਨੇ ਇੱਕ ਵਾਰੀ ਪੀ ਲਿਆ, ਉਹਦੀ ਮੌਤ ਕਹਿੰਦੇ ਨਹੀਂ ਆਉਂਦੀ। ਅੰਮ੍ਰਿਤ ਸ਼ਬਦ ਤਾਂ ਹੀ ਉਹਦੇ ਵਾਸਤੇ ਮਰਿਆ ਕੀਤਾ ਗਿਆ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਦਾਤ ਐ ਮ੍ਰਿਤ। ਮ੍ਰਿਤ ਦਾ ਮਤਲਬ ਮੌਤ ਵੀ, ਮ੍ਰਿਤ ਦਾ ਮਤਲਬ ਮਿੱਟੀ ਵੀ ਹੈ, ਮਿੱਟੀ ਨੂੰ ਮ੍ਰਿਤ ਕਹਿੰਦੇ ਨੇ। ਉਹ ਦਾਤ ਜਿਹੜੀ ਸਾਨੂੰ ਮਿੱਟੀ ਦੇ ਖਾਕ ਦੇ ਜੀਵਨ ਤੋਂ ਉੱਚੀ ਲੈ ਜਾਂਦੀ ਹੈ, ਇਸ ਦੇਹ ਤੋਂ ਉੱਚਾ ਕਰਕੇ ਜਿਹਦੇ ਵਿੱਚ ਸਾਰਾ ਦਿਨ ਅਸੀਂ ਦੁੱਖ ਰੋਗ ਭੋਗਦੇ ਰਹਿੰਦੇ, ਉਹਨੂੰ ਕਹਿੰਦੇ ਅੰਮ੍ਰਿਤ। ਔਰ ਹਜ਼ੂਰ ਨੇ ਬਾਣੀ ਵਿੱਚ ਵਚਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਕਹਿੰਦੇ ਅੰਤਰ ਖੂੰਟਾ ਅੰਮ੍ਰਿਤ ਭਰਿਆ। ਖੂੰਟਾ ਦਾ ਅਰਥ ਹੈ ਇੱਕ ਛੋਟਾ ਜਿਹਾ ਖੂਹ, ਇੱਕ ਛੋਟਾ ਜਿਹਾ ਖੂਹ ਕਹਿੰਦੇ ਤੇਰੇ ਇਸ ਬੋਡੀ ਵਿੱਚ, ਦੇਹ ਦੇ ਵਿੱਚ ਭਰਿਆ ਹੋਇਆ ਨਾਮ ਅੰਮ੍ਰਿਤ ਰਸ ਦਾ। ਉਹ ਕਿਵੇਂ ਮਿਲੇਗਾ, ਕਿਵੇਂ ਪਾਈਏ? ਕਹਿੰਦੇ ਸ਼ਬਦੇ ਕਾਢ ਪੀਐ ਪਨਿਹਾਰੀ। ਪਨਿਹਾਰੀ ਕਹਿੰਦੇ ਨੇ ਰਸ, ਰੱਸੇ ਨੂੰ, ਜਿਵੇਂ ਖੂਹ ਦੇ ਵਿੱਚ ਪੁਰਾਣੇ ਸਮੇਂ ਵਿੱਚ ਬਾਲਟੀ ਨੂੰ ਰੱਸਾ ਬੰਨ੍ਹ ਕੇ ਪਾਣੀ ਕੱਢਣ ਵਾਲੇ ਉਹਦੇ ਵਿੱਚੋਂ ਪਾਣੀ ਕੱਢ ਕੇ ਪੀਂਦੇ ਸਨ। ਕਹਿੰਦੇ ਜਿਵੇਂ ਬਾਹਰਲੇ ਖੂਹ ਨੇ, ਇਸ ਤਰ੍ਹਾਂ ਬੰਦੇ ਦੇ ਸਰੀਰ ਦੇ ਵਿੱਚ ਵੀ ਇੱਕ ਖੂਹ ਹੈ। ਜਿਉਂ ਜਿਉਂ ਮਨੁੱਖ ਨਾਮ ਦੇ ਨਾਲ ਜੁੜਦਾ ਹੈ, ਸ਼ਬਦ ਸਹਿਜੇ ਸਹਿਜੇ ਸ਼ਬਦ ਹੀ ਬਾਲਟੀ ਬਣ ਜਾਂਦਾ। ਅੰਤਰ ਖੂੰਟਾ ਅੰਮ੍ਰਿਤ ਭਰਿਆ ਸ਼ਬਦੇ, ਅਤੇ ਸੁਰਤ ਉਹਦੀ ਲੱਜ ਬਣਦੀ ਹੈ ਰੱਸੀ। ਸੁਰਤ ਦੇ ਨਾਲ ਸ਼ਬਦ ਨੂੰ ਬੰਨ੍ਹ ਕੇ ਜਪਿਆਂ, ਜਿਵੇਂ ਰੱਸੀ ਦੇ ਨਾਲ ਬਾਲਟੀ ਨੂੰ ਬੰਨ੍ਹ ਕੇ ਖੂਹ ਵਿੱਚ ਅਸੀਂ ਲਮਕਾਉਂਦੇ ਹਾਂ, ਉਹਦੇ ਵਿੱਚੋਂ ਕਹਿੰਦੇ ਪਾਣੀ ਕੱਢ ਕੇ ਪੀਵੀਦਾ। ਇਸੇ ਤਰ੍ਹਾਂ ਇਸ ਦੇਹ ਦੇ ਵਿੱਚ ਹਜ਼ੂਰ ਕਹਿੰਦੇ ਬੜਾ ਹੀ ਮਿੱਠਾ ਰਸ ਦੇਣ ਵਾਲਾ, ਜ਼ਿੰਦਗੀ ਨੂੰ ਤ੍ਰਿਪਤ ਕਰਨ ਵਾਲਾ ਇੱਕ ਅੰਮ੍ਰਿਤ ਪਦਾਰਥ ਹੈ, ਉਹਨੂੰ ਸ਼ਬਦ ਦੁਆਰਾ ਕੱਢ ਕੇ ਪੀਤਾ ਜਾਂਦਾ ਹੈ। ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ, ਨਾਮ ਨਾਲ ਇਸ ਨੂੰ ਕੱਢ ਕੇ ਪੀਤਾ ਜਾ ਸਕਦਾ ਹੈ। ਪਰ ਜਿਨ੍ਹਾਂ ਨੇ ਇਹਦੀ ਖੋਜ ਕੀਤੀ, ਫਿਰ ਉਹਨਾਂ ਦਾ ਸਰੀਰ ਬਹੁਤ ਕੀਮਤੀ ਹੋ ਗਿਆ। ਹੈ ਤਾਂ ਮਾਸ ਮਿੱਟੀ ਦਾ ਬਣਿਆ ਸੀ, ਆਮ ਬੰਦੇ ਵਾਂਗ ਜਨਮ ਲਿਆ, ਕੋਈ ਬਹੁਤਾ ਫਰਕ ਨਹੀਂ ਇੱਕ ਆਮ ਬੰਦੇ ਦਾ ਔਰ ਖਾਸ ਜਿਹੜੇ ਜੁੜੇ ਹੋਏ ਲੋਕ ਨੇ ਪਰਮਾਤਮਾ ਦੇ ਚਰਨਾਂ ਨਾਲ। ਸਰੀਰ ਵਿੱਚ ਬਹੁਤਾ ਫਰਕ ਨਹੀਂ ਹੈ, ਉਹ ਹੀ ਅੱਖਾਂ ਨੇ, ਉਹ ਹੀ ਨਾਸਕਾ, ਉਹ ਹੀ ਕਰਨ, ਉਹ ਹੀ ਹੱਥ ਪੈਰ, ਉਹ ਵੀ ਅੰਨ ਅਨਾਜ ਉਹ ਖਾਂਦੇ ਨੇ, ਉਹ ਹੀ ਜੁੜੇ ਹੋਏ ਖਾਂਦੇ ਨੇ। ਫਰਕ ਕੀ ਪੈ ਗਿਆ? ਉਹਨਾਂ ਨੇ ਆਪਣੇ ਸਰੀਰ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਉਸ ਪਦਾਰਥ ਦੀ ਖੋਜ ਕਰ ਲਈ ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਐਸਾ ਪਦਾਰਥ ਕਹਿੰਦੇ ਮੰਗਦੇ ਹਾਂ ਜਿਸ ਨੂੰ ਪਾਉਣ ਵਾਸਤੇ ਅਸੀਂ ਇਸ ਸੰਸਾਰ ਵਿੱਚ ਆਏ ਹਾਂ, ਔਰ ਉਹ ਸੁੱਖ ਦੀ ਦਾਤ ਹੈ। ਪਰ ਇਹ ਤਾਂ ਮਿਲਦਾ ਹੈ ਜੇ ਗੁਰੂ ਦੀ ਇੱਕ ਸਿੱਖਿਆ ਨੂੰ ਕਮਾਈਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਇੱਕੋ ਹੀ ਸਿੱਖਿਆ ਨੂੰ ਸੁਣ ਲਿਆ, ਇੱਕ ਬੜੀ ਵੱਡੀ ਸਿੱਖਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਮੇਨ ਸਿੱਖਿਆ ਇੱਕੋ ਹੀ ਹੈ, ਜ਼ਿਆਦੀਆਂ ਨਹੀਂ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੋਲ ਇਸ ਤਰ੍ਹਾਂ ਦਾ ਗਿਆਨ ਨਹੀਂ ਕਿ ਬੰਦੇ ਨੂੰ ਉਲਝਾ ਦੇ ਵੀ ਪਤਾ ਨਾ ਲੱਗੇ ਵੀ ਕਰਨਾ ਕੀ ਹੈ ਅਤੇ ਛੱਡਣਾ ਕੀ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ, ਬੜਾ ਸਰਲ ਹੈ ਸਿੱਖ ਧਰਮ, ਔਖਾ ਨਹੀਂ, ਉਲਝਾਇਆ ਨਹੀਂ ਗਿਆ ਵੀ ਇਸ ਵੇਲੇ ਤੂੰ ਇੱਧਰ ਨੂੰ ਮੂੰਹ ਕਰਕੇ ਪੂਜਾ ਕਰ, ਸ਼ਾਮ ਨੂੰ ਇੱਧਰ ਕਰ, ਇਸ ਵਾਰ ਤੂੰ ਸਿਰ ਨਾ ਧੋ, ਇਸ ਵਾਰ ਕੱਪੜੇ ਨਾ ਧੋ। ਇਸ ਤਰ੍ਹਾਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੰਦੇ ਨੂੰ ਉਲਝਾਇਆ ਹੀ ਨਹੀਂ, ਇਹ ਕੰਮ ਨਾ ਕਰ, ਇਸ ਤਰ੍ਹਾਂ ਦਾ ਕਰ, ਇਹ ਚੀਜ਼ਾਂ ਵਿੱਚ ਨਹੀਂ ਉਲਝਾਇਆ। ਇੱਕ ਬੜੀ ਵੱਡੀ ਸਿੱਖਿਆ ਦਿੱਤੀ, ਸਰਲ ਕਰ ਦਿੱਤਾ ਬਿਲਕੁਲ। ਉਹ ਸਿੱਖਿਆ ਕਿਹੜੀ ਸੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਕਿਸੇ ਨੇ ਇਹ ਸਿੱਖਿਆ ਕਮਾ ਲਈ, ਬਸ ਇੱਕੋ ਹੀ ਹੈ, ਗੁਰਾ ਇੱਕ ਦੇਹ ਬੁਝਾਈ। ਇੱਕ ਗੱਲ ਮੈਨੂੰ ਬੁਝਾਰਤ ਬੁਝਾ ਦੇ ਕਿ ਜਿਹੜਾ ਸਾਰਿਆਂ ਦਾ ਹੀ ਇੱਕ ਦਾਤਾ ਹੈ, ਬਣਾਉਣ ਵਾਲਾ ਹੈ, ਉਹ ਮੈਨੂੰ ਭੁੱਲੇ ਨਾ, ਵਿਸਰ ਨਾ ਜਾਈ। ਇਹ ਇੱਕੋ ਹੀ ਸਿੱਖਿਆ ਜਿਹਨੇ ਆਪਣੇ ਜੀਵਨ ਵਿੱਚ ਕਮਾ ਲਈ, ਉਹਦੇ ਵਾਸਤੇ ਸਾਨੂੰ ਉਪਰਾਲਾ ਕਰਨਾ ਚਾਹੀਦਾ। ਸਿੱਖੀ ਦੀ ਦਾਤ, ਸਿੱਖੀ ਦਾ ਹੀਰਾ ਸਾਨੂੰ ਆਪਣੇ ਹੀ ਜੀਵਨ ਵਿੱਚੋਂ ਮਿਲ ਜਾਏਗਾ। ਬਾਕੀ ਦੇ ਕਾਰਜ ਛੋਟੇ ਛੋਟੇ ਨਾਲ ਜੋੜੇ ਨੇ, ਧਿਆਨ ਦੇਣਾ। ਵੱਡੀ ਸਿੱਖਿਆ ਇੱਕੋ ਹੈ। ਹੁਣ ਅਸੀਂ ਫਿਰ ਰਹਿਤ ਮਰਿਆਦਾ ਕਿਹਨੂੰ ਕਹਾਂਗੇ? ਜੇ ਇਹ ਇੱਕ ਸਿੱਖਿਆ ਹੈ, ਬਾਕੀ ਸਿੱਖਿਆ ਔਰ ਇਹ ਦਵਾਈ ਹੈ ਸਾਧ ਸੰਗਤ, ਬਾਕੀ ਦੇ ਪਰਹੇਜ਼ ਨੇ। ਇਹ ਗੱਲ ਖਿਆਲ ਰੱਖਣਾ, ਪਰਮਾਤਮਾ ਦੀ ਯਾਦ ਨਾ ਭੁੱਲੇ, ਇਹ ਹੈ ਦਵਾਈ। ਮੇਨ ਤਾਂ ਦਵਾਈ ਹੈ ਨਾ, ਪਰ ਪਰਹੇਜ਼ ਜਿਹੜੇ ਨੇ ਥੋੜ੍ਹੇ ਜਿਹੇ ਨਾਲ, ਹਕੀਮ ਡਾਕਟਰ ਦੱਸਦਾ ਵੀ ਜੇ ਤੂੰ ਦਵਾਈ ਖਾਣੀ ਨਾਲ ਪਰਹੇਜ਼ ਵੀ ਕਰੀ, ਦਵਾਈ ਚੰਗੀ ਕੰਮ ਕਰੇਗੀ। ਉਹ ਪਰਹੇਜ਼ ਨਾਲ ਦੱਸੇ ਨੇ ਕਿ ਇਹ ਅੰਦਰ ਤੇਰੇ ਯਾਦ ਕਿਵੇਂ ਬਣੇ। ਹੁਣ ਅਗਲੀ ਇੱਕੋ ਹੀ ਗੱਲ ਹੈ ਸਿੱਖਿਆ, ਉਹ ਲੈਣੀ ਗੁਰੂ ਕੋਲੋਂ ਕਿ ਦੱਸੋ ਫਿਰ ਪਰਹੇਜ਼ ਕਿਹੜੇ ਨੇ, ਕਿਹੜਾ ਕੰਮ ਕਰੀਏ ਕਿਹੜਾ ਨਾ ਕਰੀਏ। ਇਹ ਤਾਂ ਪਰਹੇਜ਼ ਕਰਨਾ ਕੀ ਹੈ ਅਤੇ ਨਹੀਂ ਕੀ ਕਰਨਾ। ਤਾਂ ਗੁਰੂ ਸਾਹਿਬ ਨੇ ਫਿਰ ਆਪ ਹੀ ਦੱਸ ਦਿੱਤਾ, ਕਹਿਣ ਲੱਗੇ ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਤੂੰ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਜਿਹਦੇ ਨਾਲ ਤੇਰਾ ਜੀਵਨ ਮੈਲਾ ਨਹੀਂ ਹੁੰਦਾ। ਅੱਖ ਨਾਲ ਇਸ ਤਰ੍ਹਾਂ ਵੇਖ ਜਿਹਦੇ ਨਾਲ ਅੱਖ ਮੈਲੀ ਨਹੀਂ ਹੁੰਦੀ, ਕੰਨ ਨਾਲ ਇਸ ਤਰ੍ਹਾਂ ਸੁਣ ਜਿਹਦੇ ਨਾਲ ਕੰਨ ਮੈਲੇ ਨਹੀਂ ਹੁੰਦੇ, ਮੂੰਹ ਨਾਲ ਇਸ ਤਰ੍ਹਾਂ ਬੋਲ ਜਿਹਦੇ ਨਾਲ ਤੇਰੀ ਰਸਨਾ ਮੈਲੀ ਨਹੀਂ ਹੁੰਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਚਨ ਕਹੇ ਨੇ, ਮਨ ਕਾ ਸੂਤਕ ਲੋਭ ਹੈ। ਸੂਤਕ ਕਹਿੰਦੇ ਮੈਲ ਨੂੰ, ਸੂਤਕ ਸ਼ਬਦ ਉਦੋਂ ਵਰਤਿਆ ਜਾਂਦਾ ਜਦੋਂ ਪੰਡਤਾਂ ਨੇ ਕਿਹਾ ਵੀ ਘਰ ਵਿੱਚ ਕੋਈ ਕਿਸੇ ਜਨਮ ਲਿਆ ਹੈ ਜਾਂ ਕਿਸੇ ਦੀ ਮੌਤ ਹੋਈ ਅਤੇ ਸੂਤਕ ਪੈ ਗਿਆ, ਹੁਣ ਅਪਵਿੱਤਰ ਹੋ ਗਿਆ। ਹਜ਼ੂਰ ਕਹਿੰਦੇ ਸੂਤਕ ਤਾਂ ਰੋਜ਼ ਪੈ ਰਿਹਾ। ਸੂਤਕ ਕਿਵੇਂ ਪੈਂਦਾ? ਮਨ ਕਾ ਸੂਤਕ ਲੋਭ ਹੈ, ਜਦੋਂ ਮਨ ਵਿੱਚ ਲੋੜ ਤੋਂ ਵੱਧ ਬੰਦਾ ਲੋਭ ਕਰਦਾ। ਲੋਭ ਕਿਸੇ ਵੀ ਪ੍ਰਕਾਰ ਦਾ ਹੋਵੇ, ਇੱਕ ਨਹੀਂ। ਲੋਭ ਇਕੱਲਾ ਮਾਇਆ ਦਾ ਨਹੀਂ, ਲੋਭ ਕਈ ਪ੍ਰਕਾਰ ਦਾ ਹੈ। ਵੇਖਣ ਦਾ ਲੋਭ, ਸੁਣਨ ਦਾ ਲੋਭ, ਬੋਲਣ ਦਾ ਲੋਭ, ਧਨ ਇਕੱਠਾ ਕਰਨ ਦਾ ਲੋਭ, ਵੱਡੇ ਬਣਨ ਦਾ ਲੋਭ, ਇਹ ਕਈ ਪ੍ਰਕਾਰ ਦਾ ਲੋਭ ਹੈ। ਕਹਿੰਦੇ ਇਹਦੇ ਨਾਲ ਮਨ ਮੈਲਾ ਹੁੰਦਾ ਅਤੇ ਫਿਰ ਤੂੰ ਜੇ ਮੈਲੇ ਮਨ ਨਾਲ ਉਹ ਨਾਮ ਜਪੇਗਾ, ਵੀ ਨਾਮ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ, ਦਵਾਈ ਨੇ ਤਾਂ ਕੰਮ ਕਰਨਾ ਹੈ, ਪਰ ਉਹਨੂੰ ਸਮਾਂ ਬਹੁਤ ਲੱਗ ਜਾਏਗਾ, ਵਕਤ ਬੜਾ ਲੱਗੇਗਾ, ਕਿਉਂਕਿ ਪਰਹੇਜ਼ ਨਹੀਂ ਪਾਲਿਆ ਜਾ ਰਿਹਾ। ਡਾਕਟਰ ਨੇ ਕਿਹਾ ਸੀ ਵੀ ਘਿਓ ਨਹੀਂ ਖਾਣਾ, ਦਵਾਈ ਤਾਂ ਕੰਮ ਕਰੇਗੀ। ਉਹਦਾ ਜਿਹੜਾ ਅੰਦਰ ਥਿੰਦਾ ਪਾਣੀ, ਉਹ ਦਵਾਈ ਨੂੰ ਕੰਮ ਨਹੀਂ ਕਰਨ ਦਿੰਦਾ। ਪਰ ਮਰੀਜ਼ ਨੇ ਕਿਹਾ ਵੀ ਮੈਂ ਘਿਓ ਛੱਡਣਾ ਨਹੀਂ, ਦਵਾਈ ਵੀ ਖਾਈ ਜਾਂਦਾ, ਤਾਂ ਸਮਾਂ ਵੱਧ ਗਿਆ, ਲੰਮਾ ਹੋ ਗਿਆ। ਹੁਣ ਇਹਨਾਂ ਇੱਧਰੋਂ ਵੱਧ ਪਰਹੇਜ਼ੀ ਕਰਦਾ, ਦੂਜੇ ਪਾਸੇ ਦਵਾਈ ਖਾਈ ਜਾਂਦਾ, ਬਰਾਬਰ ਜਿਹਾ ਚੱਲੀ ਜਾਂਦਾ, ਬਰਾਬਰ ਰੱਖਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਸਮਾਂ ਬਹੁਤ ਲੱਗਦਾ ਹੈ। ਤਾਂ ਕਹਿੰਦੇ ਮਨ ਕਾ ਸੂਤਕ ਲੋਭ ਹੈ, ਮਨ ਵਿੱਚ ਲੋਭ ਦੀਆਂ ਲਹਿਰਾਂ ਇੰਨੀਆਂ ਵੱਡੀਆਂ ਨਹੀਂ ਹੋਣੀਆਂ ਚਾਹੀਦੀਆਂ, ਭਾਵੇਂ ਕਿ ਮਨ ਵਿੱਚ ਲੋਭ ਜ਼ਰੂਰ ਪਾਇਆ ਪਰਮਾਤਮਾ ਨੇ, ਇੱਕ ਤਮਾ ਪਾਈ ਇਹ ਮਨੁੱਖ ਨੂੰ ਪੈਦਾ ਕਰਕੇ। ਉਹਦੇ ਵਿੱਚ ਵਿਕਾਰ ਬਿਲਕੁਲ ਮਾਰਨ ਦੀ ਗੱਲ ਨਹੀਂ ਕਰਦੇ ਸਤਿਗੁਰੂ, ਪੰਜ ਵਿਕਾਰ ਲੋਭ ਤਾਂ ਰਹੇਗਾ ਸਰੀਰ ਵਿੱਚ, ਮਨ ਵਿੱਚ ਲੋਭ ਹੋਵੇਗਾ ਤਾਂ ਹੀ ਕੋਈ ਵਿਅਕਤੀ ਕੰਮ ਕਰੇਗਾ। ਪਰ ਜਦੋਂ ਸਾਧ ਸੰਗਤ ਲੋਭ ਆਪਣੀ ਸੀਮਾ ਨੂੰ ਲੰਘ ਜਾਂਦਾ ਹੈ, ਜਿਵੇਂ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਜੇ ਤਵੇ ਦੇ ਹੇਠਾਂ ਰਹੇ ਤਾਂ ਕੋਈ ਨੁਕਸਾਨ ਨਹੀਂ ਕਰਦੀ, ਫਾਇਦਾ ਕਰਦੀ, ਪ੍ਰਸ਼ਾਦਾ ਪਕਾਉਂਦੀ ਹੈ। ਪਰ ਜੇ ਉਸੇ ਅੱਗ ਨੂੰ ਤੇਜ਼ ਕਰ ਦਈਏ, ਉਹ ਤਵੇ ਦੇ ਉੱਪਰ ਚੜ੍ਹ ਜਾਏ ਤਾਂ ਉਸੇ ਪ੍ਰਸ਼ਾਦੇ ਨੂੰ ਸਾੜ ਕੇ ਰੱਖ ਦਿੰਦੀ ਹੈ। ਲੋਭ ਇਸ ਤਰ੍ਹਾਂ ਘੱਟ ਰਹੇ, ਨੁਕਸਾਨਦਾਇਕ ਨਹੀਂ ਹੈ, ਫਾਇਦਾ ਰੱਖਦਾ ਜ਼ਿੰਦਗੀ ਦਾ। ਪਰ ਜਦੋਂ ਲੋਭ ਦੀਆਂ ਜਿਹੜੀਆਂ ਲਾਟਾਂ ਨੇ ਇੰਨੀਆਂ ਵੱਧ ਜਾਂਦੀਆਂ, ਫਿਰ ਉਹ ਜ਼ਿੰਦਗੀ ਨੂੰ ਸਾੜ ਕੇ ਸੁਆਹ ਕਰ ਦਿੰਦੀਆਂ ਨੇ। ਐਸਾ ਲੋਭੀ ਮਨੁੱਖ ਫਿਰ ਸਾਧ ਸੰਗਤ ਹਰ ਇੱਕ ਕਾਰਜ ਦੇ ਵਿੱਚ ਉਹ ਇਨਸਾਨ ਹੀ ਨਹੀਂ ਰਹਿੰਦਾ, ਮਨੁੱਖ ਹੀ ਨਹੀਂ ਰਹਿੰਦਾ, ਉਹ ਧੋਖੇਬਾਜ਼ ਹੋ ਜਾਂਦਾ ਹੈ, ਜੇਬ ਕਤਰਾ ਹੋ ਜਾਂਦਾ ਹੈ, ਦੂਸਰੇ ਦਾ ਹੱਕ ਖੋਣ ਲੱਗ ਪੈਂਦਾ। ਇਸ ਤਰ੍ਹਾਂ ਦੀਆਂ ਸਾਰੀਆਂ ਬਿਮਾਰੀਆਂ ਤਾਂ, ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਜ਼ਿੰਦਗੀ ਜਿਉਣ ਦਾ ਇੱਕ ਲਾਈਵ ਵਰਤਮਾਨ ਤਰੀਕਾ ਦੱਸਿਆ ਗਿਆ ਕਿ ਅੱਜ ਕੀ ਕਰਨਾ ਹੈ, ਅਸੀਂ ਅੱਜ ਕਿਵੇਂ ਜਿਉਣਾ ਔਰ ਉਹਦੇ ਨਤੀਜੇ ਕੀ ਨਿਕਲਣਗੇ, ਸਾਫ ਦੱਸਿਆ ਗਿਆ। ਔਰ ਜਿਵੇਂ ਜਿਵੇਂ ਸਤਿਗੁਰੂ ਨੇ ਕਿਹਾ, ਉਹਦੇ ਅਰਥ ਇਹ ਨਾ ਸਮਝਣਾ ਕੋਈ ਸੰਨਿਆਸ, ਕੋਈ ਜੰਗਲ, ਕੋਈ ਸੰਸਾਰ ਛੱਡਣ ਦੀ ਗੱਲ ਹੈ, ਨਹੀਂ। ਸਤਿਗੁਰੂ ਨੇ ਤਾਂ ਸੰਸਾਰ ਦੇ ਵਿੱਚ ਠੀਕ ਢੰਗ ਨਾਲ ਰਹਿਣ ਦੀ ਜਾਚ ਦੱਸੀ, ਕਿਵੇਂ ਰਹਿਣਾ ਵਿੱਚ, ਤਰੀਕੇ ਨਾਲ ਰਹਿਣ। ਤਾਂ ਇਹ ਜਿਹੜੀ ਜਾਂਚ ਦੱਸੀ ਕਿ ਮਨ ਵਿੱਚ ਲੋਭ ਲੋੜ ਤੋਂ ਵੱਧ ਨਹੀਂ ਹੋਣਾ ਚਾਹੀਦਾ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਜਦੋਂ ਤੂੰ ਆਪਣੀ ਰਸਨਾ ਨਾਲ ਝੂਠ ਹੀ ਬੋਲੀ ਜਾਂਦਾ, ਲਗਾਤਾਰ ਕੂੜ ਬੋਲਦਾ, ਝੂਠ ਫਰੇਬ ਕਰਦਾ, ਮਨ ਵਿੱਚ ਹੋਰ ਹੁੰਦਾ, ਮੂੰਹ ਤੋਂ ਹੋਰ ਬੋਲਣਾ, ਤੇਰੇ ਵਿੱਚ ਸਰਲਤਾ ਨਹੀਂ ਹੈ, ਸਾਦਾਪਣ ਨਹੀਂ ਹੈ, ਤਾਂ ਫਿਰ ਵੀ ਇਹ ਜਪਿਆ ਹੋਇਆ ਨਾਮ ਕੰਮ ਨਹੀਂ ਕਰੇਗਾ। ਪਰਹੇਜ ਨਹੀਂ ਪਾਲਿਆ ਜਾ ਰਿਹਾ। ਲੋਭ ਰਸਨਾ ਅਤੇ ਝੂਠ ਹੈ, ਔਰ ਝੂਠ ਦੇ ਅਰਥ ਇਕੱਲੇ ਇਹ ਨਾ ਕੱਢਣਾ ਕਿ ਆਪਾਂ ਝੂਠ ਬੋਲਦੇ ਹਾਂ। ਜਦੋਂ ਅਸੀਂ ਲੋੜ ਤੋਂ ਵੱਧ ਬੋਲੀ ਜਾਂਦੇ ਹਾਂ ਸੰਸਾਰ ਲਈ, ਕਿਸੇ ਦੀ ਨਿੰਦਿਆ ਕਰ ਰਹੇ ਹਾਂ, ਉਸ ਵੇਲੇ ਉਹ ਝੂਠ ਦੇ ਵਿੱਚ ਜੋੜਿਆ ਜਾਏਗਾ। ਉਹ ਵੀ ਝੂਠ ਹੈ ਜਿਹਦੀ ਜ਼ਰੂਰਤ ਹੀ ਨਹੀਂ, ਲੋੜ ਹੀ ਨਹੀਂ ਹੈ, ਜੋ ਚਰਚਾ ਵਿਅਰਥ ਹੈ, ਜਿਹਦਾ ਕੋਈ ਕੰਮ ਨਹੀਂ, ਬਿਨਾਂ ਕੰਮ ਤੋਂ ਬੋਲੀ ਜਾ ਰਹੇ ਹਾਂ। ਲੋੜ ਲਈ ਬੋਲਣਾ ਤਾਂ ਗੁਰੂ ਸਾਹਿਬ ਨੇ ਕਿਹਾ, ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਲੋੜ ਲਈ ਬੋਲਣ ਲਈ ਤਾਂ ਕਿਹਾ, ਨਾਨਕ ਦੁਨੀਆ ਰਹੀਐ, ਜਿੱਚਰ ਦੁਨੀਆ ਰਹੀਐ, ਨਾਨਕ ਕਿਛ ਸੁਣੀਐ ਕਿਛ ਕਹੀਐ। ਕੁਝ ਨਾ ਕੁਝ ਕਹਿਣਾ ਸੁਣਨਾ ਚਾਹੀਦਾ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀਐ। ਮਸ਼ਟ ਦਾ ਅਰਥ ਹੈ ਚੁੱਪ ਕਰਨਾ। ਕਹਿੰਦੇ ਜਿਹੜਾ ਮਨੁੱਖ ਮੂਰਖ ਹੈ ਉਹਦੇ ਨਾਲ ਤੈਨੂੰ ਬੋਲਣ ਦਾ ਕੀ ਲਾਭ ਹੈ। ਸੰਤ ਮਿਲੈ ਕਿਛ ਸੁਣੀਐ ਕਹੀਐ, ਤੂੰ ਕਿਸੇ ਉਸ ਵਿਅਕਤੀ ਨਾਲ ਬੋਲ ਜਿਹਨੇ ਆਪਣਾ ਜੀਵਨ ਸਵਾਰ ਲਿਆ ਹੈ, ਉੱਚਾ ਕਰ ਲਿਆ, ਉਹਦੇ ਨਾਲ ਬੋਲਣ ਦਾ ਲਾਭ ਹੈ। ਉਹਦੇ ਨਾਲ ਕੁਝ ਕਹਿਣਾ ਚਾਹੀਦਾ, ਉਹਦੀ ਕੁਝ ਗੱਲ ਸੁਣਨੀ ਚਾਹੀਦੀ। ਪਰ ਜਿਹੜਾ ਅਸੰਤ ਹੈ, ਜਿਹਦੇ ਸ਼ਬਦ ਹੀ ਬੇਕਾਰ ਨੇ, ਜਿਹਦੇ ਸ਼ਬਦ ਕੋਈ ਰਾਹ ਨਹੀਂ ਦਿੰਦੇ, ਉਹਦੇ ਨਾਲ ਕੀ ਬੋਲਣਾ, ਉਹਨੂੰ ਕੀ ਸੁਣਨਾ ਹੈ। ਤਾਂ ਬੋਲਣਾ ਵੀ ਸਤਿਗੁਰੂ ਨੇ ਦੱਸਿਆ ਬਾਣੀ ਦੇ ਵਿੱਚ, ਬੋਲਣਾ ਕਿਵੇਂ ਹੈ, ਕਿੰਨਾ ਕੁ ਬੋਲਣਾ, ਲੋੜ ਮਾਤਰ ਬੋਲਣਾ, ਠੀਕ ਬੋਲਣਾ। ਕਿਉਂਕਿ ਇਸ ਧਰਤੀ ਦੇ ਬਹੁਤੇ ਸੰਬੰਧ ਬੋਲਣ ਨਾਲ ਜੁੜੇ ਹੋਏ ਨੇ, ਵੈਸੇ ਤਾਂ ਦੋਵਾਂ ਪਾਸੇ ਸੰਸਾਰ ਨਾਲ ਸੰਬੰਧ ਵੀ ਬੋਲਣ ਨਾਲ ਸੰਬੰਧਿਤ ਹੈ, ਅਤੇ ਪਰਮਾਤਮਾ ਨਾਲ ਵੀ ਬੋਲ ਕੇ ਸੰਬੰਧ ਜੁੜਦੇ ਨੇ। ਸੰਸਾਰ ਵਿੱਚ ਜਿਹਨੂੰ ਬੋਲਣ ਦੀ ਜਾਂਚ ਨਹੀਂ, ਅਪਸ਼ਬਦ ਬੋਲਦਾ, ਗਲਤ ਬੋਲਦਾ ਹੈ, ਸਾਰੇ ਝਗੜੇ ਨੇ ਜਿਹੜੇ ਸੰਸਾਰਕ ਨੇ, ਜਿਹੜੇ ਪਰਿਵਾਰਕ ਨੇ, ਜਿਹੜੇ ਕੌਮਾਂ ਦੇ ਝਗੜੇ ਨੇ, ਕਿੱਥੋਂ ਸ਼ੁਰੂ ਹੋਏ, ਅਪਸ਼ਬਦ ਬੋਲਣ ਨਾਲ ਸ਼ੁਰੂ ਹੋਏ ਨੇ। ਅਪਸ਼ਬਦ ਗਲਤ ਸ਼ਬਦ ਬੋਲੇ ਗਏ, ਬੋਲਣ ਦੀ ਜਾਂਚ ਨਹੀਂ ਸੀ। ਤਾਂ ਹੀ ਸਤਿਗੁਰੂ ਨੇ ਕਿਹਾ ਵੀ ਜੇ ਤੂੰ ਸੰਸਾਰ ਨਾਲ ਵੀ ਬੋਲਣਾ ਹੈ, ਸੰਸਾਰ ਵਿੱਚ ਰਹਿਣਾ, ਤਾਂ ਵੀ ਤੈਨੂੰ ਸ਼ਬਦ ਸਿੱਖਣੇ ਪੈਣਗੇ। ਜੇ ਤੂੰ ਅਕਾਲ ਪੁਰਖ ਦੇ ਚਰਨਾਂ ਨਾਲ ਸਾਂਝ ਪਾਉਣੀ ਹੈ, ਤਾਂ ਵੀ ਤੈਨੂੰ ਸ਼ਬਦ ਸਿੱਖਣਾ ਪਏਗਾ। ਜਨਮ ਮਰਨ ਕੀ ਟੇਕ, ਸਿੱਖੋ ਸ਼ਬਦ ਪਿਆਰਿਓ। ਜਨਮ ਮਰਨ ਦੋਵਾਂ ਹਿੱਸਿਆਂ ਵਿੱਚ, ਜੇ ਤੂੰ ਸੰਸਾਰ ਨਾਲ ਜੁੜਨਾ ਜਾਂ ਨਿਰੰਕਾਰ ਜਾਂ ਕਿਸੇ ਵੀ ਖਿੱਤੇ ਵਿੱਚ ਕੰਮ ਕਰਨਾ, ਤਾਂ ਤੇਰੇ ਕੋਲ ਭਾਸ਼ਾ ਹੋਣੀ ਚਾਹੀਦੀ, ਸ਼ਬਦ ਠੀਕ ਹੋਣੇ ਚਾਹੀਦੇ। ਜਿਹਨੂੰ ਬੋਲਣ ਦਾ ਹੀ ਪਤਾ ਨਹੀਂ, ਉਹ ਕਿਵੇਂ ਸੰਬੰਧ ਜੋੜੇਗਾ ਗੁਰੂ ਨਾਲ, ਪਰਮਾਤਮਾ ਨਾਲ? ਉਹ ਖੜ ਹੈ ਬਿਲਕੁਲ ਪੱਥਰ ਦੀ ਤਰ੍ਹਾਂ ਹੈ, ਪੱਥਰ ਤੋਂ ਵੀ ਡਿੱਗਾ ਹੋਇਆ, ਪੱਥਰ ਤੋਂ ਵੀ ਬੇਥੁੰਨ ਹੈ। ਆਦਮੀ ਇਸੇ ਕਰਕੇ ਦੁਖੀਏ ਹੈ, ਉਹ ਆਦਮੀ ਤੇ ਬਣ ਕੇ ਪੱਥਰ ਬੈਠਾ ਹੈ। ਬੁੱਧੀ ਇੰਨੀ ਮੋਟੀ ਹੋ ਗਈ, ਹਾਥੀ ਤੋਂ ਵੀ ਮੋਟੀ ਹੈ। ਤਾਂ ਇਹ ਕਹਿੰਦੇ, ਜੇਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ। ਵੇਖਣਾ ਜਿਹੜਾ ਹੈ ਅੱਖਾਂ ਨੂੰ ਮੈਲਾ ਕਰਦਾ ਹੈ। ਪਰ ਤਰਿਆ ਪਰ ਤਨ ਰੂਪ, ਕਿਸੇ ਦੇ ਤਨ ਨੂੰ, ਸਰੀਰ ਨੂੰ ਵੱਧ ਨਜ਼ਰ ਨਾਲ ਵੇਖਣਾ, ਇਹਦੇ ਨਾਲ ਅੱਖਾਂ ਦੀ ਮੈਲ, ਅੱਖਾਂ ਦਾ ਪਰਹੇਜ਼ ਖਤਮ ਹੁੰਦਾ। ਸਾਰੇ ਪਰਹੇਜ਼ ਦੱਸੇ ਗਏ ਨੇ ਬਾਣੀ ਵਿੱਚ। ਮੈਂ ਗੱਲ ਕਰ ਰਿਹਾ ਸੀ, ਗੁਰੂ ਸਾਹਿਬ ਕਹਿੰਦੇ ਵੱਡੀ ਗੱਲ ਇੱਕੋ ਹੈ, ਇੱਕ ਨੂੰ ਜਪ ਅਤੇ ਉਹਨੂੰ ਯਾਦ ਰੱਖ। ਪਰ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਅੱਖ, ਨੱਕ, ਕੰਨ ਆਦਿਕ ਦਾ ਪਰਹੇਜ਼, ਜੇ ਇਹਨੂੰ ਨਾ ਪਾਲਿਆ ਜਾਏ ਫਿਰ ਯਾਦ ਨਹੀਂ ਰਹਿੰਦੀ, ਟੁੱਟ ਜਾਂਦੀ, ਨਾਲੋਂ ਨਾਲ ਕੀਤਾ ਹੋਇਆ ਜਪ ਤਪ ਨਾਲ ਹੀ ਨਸ਼ਟ ਹੋ ਜਾਂਦਾ, ਖਤਮ ਹੋ ਜਾਂਦਾ। ਇਹ ਪਰਹੇਜ਼ ਸਾਨੂੰ ਪਾਲਣੇ ਪੈਣਗੇ। ਸਤਿਗੁਰੂ ਕਹਿੰਦੇ ਕਿ ਇਹ ਪਰਹੇਜ਼ ਪਾਲ, ਅੱਖੀਂ ਸੂਤਕ ਵੇਖਣਾ, ਪਰ ਤਰਿਆ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤੁਬਾਰੀ ਖਾਏ। ਕੰਨਾਂ ਵਿੱਚ ਮੈਲ ਪੈ ਜਾਂਦੀ ਹੈ ਜਦੋਂ ਅਸੀਂ ਦੂਸਰੇ ਦੀ ਲਾਏ ਤੁਬਾਰੀ ਦਾ ਭਾਵ ਹੈ, ਇੱਕ ਤਾਂ ਨਿੰਦਿਆ ਸੁਣਨੇ ਹਾਂ, ਇੱਕ ਦੂਜੇ ਦੀ ਚੁਗਲੀ ਕਰਨੇ। ਇਹ ਸ਼ਬਦ ਦੋਵਾਂ ਲਈ ਵਰਤਿਆ ਗਿਆ, ਕਿਸੇ ਦੀ ਚੁਗਲੀ ਕਰਨੀ। ਔਰ ਹੁਕਮਨਾਮੇ ਵਿੱਚ ਗੁਰੂ ਸਾਹਿਬ ਨੇ ਜਿੱਥੇ ਹੁਕਮਨਾਮੇ ਲਿਖੇ ਹੋਏ ਨੇ ਸਿੱਖ ਵਾਸਤੇ, ਉੱਥੇ ਇੱਕ ਬਚਨ ਕਿਹਾ ਵੀ ਸਿੱਖ ਦੀ ਕੰਡ ਪਿੱਛੇ ਨਿੰਦਾ ਕਰੇ ਸੋ ਤਨਖਾਹੀਆ ਹੈ। ਕੰਡ ਪਿੱਛੇ ਦਾ ਮਤਲਬ ਕਿ ਸਾਹਮਣੇ ਤਾਂ ਉਹਨੂੰ ਜੀ ਜੀ ਕਹੀ ਜਾਏ ਅਤੇ ਜਦੋਂ ਥੋੜ੍ਹਾ ਜਿਹਾ ਉੱਠ ਕੇ ਗਿਆ ਨਹੀਂ ਉਸੇ ਵੇਲੇ ਉਹਦੀ ਨਿੰਦਿਆ ਕਰਨੀ ਸ਼ੁਰੂ ਕਰਦਾ। ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਸਾਡੇ 'ਤੇ ਕਿਰਪਾ ਨਹੀਂ ਕਰਦੇ, ਪਰਹੇਜ਼ ਕਿਹੜਾ ਪਾਲਣੇ? ਤੁਸੀਂ ਕਦੀ ਵੇਖਣਾ ਚਾਰ ਆਦਮੀ ਬੈਠੇ ਹੋਣਗੇ, ਗੱਲਬਾਤ ਕਰੀ ਜਾਵਾਂਗੇ ਬੜੀ ਸੋਹਣੀ, ਬੜੀ ਉਪਮਾ ਕਰਾਂਗੇ, ਬੜੀ ਹੋਵੇਗੀ, ਬਸ ਉਹਦੇ ਵਿੱਚੋਂ ਉੱਠ ਕੇ ਅਜੇ ਚਾਰ ਕਦਮ ਵੀ ਨਹੀਂ ਕਿਹਾ, ਬਸ ਦੂਸਰੇ ਵੱਲ ਵੇਖ ਕੇ ਥੋੜ੍ਹਾ ਜਿਹਾ ਹੱਸ ਕੇ ਕਹਿੰਦੇ ਪਤਾ ਹੈ ਆਦਮੀ ਕਿਵੇਂ ਦਾ ਹੈ, ਉਸੇ ਵੇਲੇ ਸ਼ੁਰੂ ਹੋ ਜਾਏਗੀ। ਹੁਣ ਇਹ ਅੰਦਰ ਦੀ ਰਹਿਤ ਹੈ, ਖਿਆਲ ਰੱਖਣਾ ਅੰਦਰ ਦੀ ਇਹ ਰਹਿਤ, ਜੇ ਇਹਨੂੰ ਅਸੀਂ ਨਹੀਂ ਪਾਲਦੇ, ਅਸੀਂ ਵਰਤਨੇ ਹਾਂ ਕੂਟਨੀਤਿਕ ਭਾਸ਼ਾ। ਕੂਟਨੀਤਿਕ ਭਾਸ਼ਾ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੂਟਨੀਤਿਕ ਭਾਸ਼ਾ ਦਾ ਮਤਲਬ ਹੈ ਜਦੋਂ ਬੰਦਾ ਸਾਹਮਣੇ ਆਵੇ ਉਹਦੀ ਵਡਿਆਈ ਕਰੋ, ਜਦੋਂ ਪਰੇ ਜਾਏ ਉਹਦੀ ਨਿੰਦਿਆ ਕਰੋ। ਧਰਮ ਇਹਨੂੰ ਪ੍ਰਵਾਨ ਨਹੀਂ ਕਰਦਾ। ਉਹ ਕਹਿੰਦੇ ਜਿਹੜੀ ਗੱਲ ਹੈ ਤੂੰ ਸਾਹਮਣੇ ਕਰ ਦੇ, ਉਹਨੂੰ ਕਹਿ ਦੇ ਵੀ ਆਹ ਗੱਲ ਹੈ, ਬਾਅਦ ਵਿੱਚ ਨਾ ਕਰੀ। ਬਾਅਦ ਵਿੱਚ ਜੇ ਕਰਨਾ ਤਾਂ ਉਹੀ ਗੱਲ ਕਰ ਜੋ ਸਾਹਮਣੇ ਕੀਤੀ, ਵੀ ਇਹ ਹੈ ਗੱਲ ਇਸ ਤਰ੍ਹਾਂ ਮੈਂ ਕਹਿੰਦਾ। ਜਦੋਂ ਅਸੀਂ ਇਸ ਤਰ੍ਹਾਂ ਚੀਜ਼ਾਂ ਵਿੱਚ ਫਰਕ ਪਾ ਕੇ ਜਿਉਂਦੇ ਹਾਂ, ਉਹਨਾਂ ਉਹਨਾਂ ਫਰਕ ਸਾਡਾ ਪਰਮਾਤਮਾ ਤੋਂ ਪੈਂਦਾ ਜਾਂਦਾ ਹੈ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰਦਾ। ਉਹ ਬਿਲਕੁਲ ਸਾਦਾ ਹੈ, ਸਰਲ ਹੈ, ਸਿੱਧਾ ਹੈ। ਉਹ ਕਿਸੇ ਇਸ ਤਰ੍ਹਾਂ ਦੇ ਵਲਵਿੰਗ ਵਾਲੇ ਮਨ ਨੂੰ ਕਦੀ ਪ੍ਰਵਾਨ ਨਹੀਂ ਕਰਦਾ, ਭਾਵੇਂ ਉਹ ਕਿੰਨਾ ਵੱਡਾ ਨਿਮਾਜੀ, ਪੂਜਕ ਜਾਂ ਜਪ ਤਪ ਕਰਨ ਵਾਲਾ ਵਿਅਕਤੀ ਹੋਵੇ। ਤਾਂ ਸਤਿਗੁਰੂ ਕਹਿੰਦੇ ਕੰਨੀ ਸੂਤ ਕੰਨ ਪੈ ਲਾਏ ਤੁਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜੰਮ ਪੁਰ ਜਾਏ। ਇਸ ਤਰ੍ਹਾਂ ਇਹ ਸਾਰੇ ਪਰਹੇਜ਼ ਦੱਸੇ, ਤਿੰਨ ਪ੍ਰਕਾਰ ਦੀ ਰਹਿਤ ਦੱਸੀ ਹੈ ਸਾਨੂੰ ਸਤਿਗੁਰਾਂ ਨੇ, ਉਹ ਧਿਆਨ ਵਿੱਚ ਰੱਖਣਾ। ਤਿੰਨ ਪ੍ਰਕਾਰ ਦੀ ਰਹਿਤ, ਇੱਕ ਰਹਿਤ ਆਤਮਾ ਦੀ, ਆਤਮਾ ਦੀ ਰਹਿਤ ਹੈ ਸਿਮਰਨ ਕਰਨਾ ਅਤੇ ਪਰਮਾਤਮਾ ਨੂੰ ਪ੍ਰੇਮ ਕਰਨਾ, ਇਹ ਆਤਮਾ ਦੀ ਰਹਿਤ ਹੈ। ਦੂਜੀ ਰਹਿਤ ਹੈ ਮਨ ਦੀ। ਮਨ ਦੀ ਰਹਿਤ ਜਿਹੜੀ ਹੁਣੇ ਆਪਾਂ ਬਿਆਨ ਕੀਤੀ, ਜਿੰਨੇ ਚਾਰ ਪੰਜ ਵਿਸ਼ੇ ਨੇ, ਇਹ ਮਨ ਨਾਲ ਸੰਬੰਧਿਤ ਰਹਿਤ ਹੈ। ਤੀਸਰੀ ਰਹਿਤ ਹੈ ਸਰੀਰ ਦੀ। ਸਰੀਰ ਦੇ ਉੱਤੇ ਗੁਰੂ ਸਾਹਿਬ ਵੱਲੋਂ ਦਿੱਤੇ ਹੋਏ ਸਾਰੇ ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਕਾਰ ਦਿੱਤੇ ਨੇ, ਉਹਨਾਂ ਨੂੰ ਧਾਰਨ ਕਰਨਾ, ਇਹ ਸਰੀਰ ਦੀ ਰਹਿਤ। ਜਦੋਂ ਇਹ ਤਿੰਨੇ ਰਹਿਤਾਂ ਇਕੱਠੀਆਂ ਹੋ ਜਾਂਦੀਆਂ ਨੇ, ਜਿਵੇਂ ਆਪਾਂ ਕਹਿੰਦੇ ਥ੍ਰੀ ਫੇਸ, ਤਿੰਨ ਫੇਸ ਇਕੱਠੇ ਹੋ ਗਏ, ਉਹ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਜੀਵਨ। ਜੇ ਇਹਨਾਂ ਵਿੱਚੋਂ ਇੱਕ ਫੇਸ ਰਿਹਾ, ਆਵਾਜ਼ ਤਾਂ ਆਉਂਦੀ ਰਹੇਗੀ, ਕੋਈ ਸ਼ੱਕ ਨਹੀਂ, ਆਵਾਜ਼ ਤਾਂ ਆਉਂਦੀ ਰਹੇਗੀ, ਪਤਾ ਤਾਂ ਲੱਗਦਾ ਰਹੇਗਾ ਵੀ ਕਰੰਟ ਆ ਰਿਹਾ, ਪਰ ਫੇਸ ਇੱਕੋ ਹੈ। ਜਿਹਦੇ ਕੋਲ ਸਰੀਰ ਦੀ ਰਹਿਤ ਇਕੱਲੀ, ਜੇ ਮਨ ਦੀ ਨਹੀਂ ਤਾਂ ਆਤਮਾ ਦੀ ਰਹਿਤ ਨਹੀਂ, ਅਧੂਰਾ ਹੈ। ਜਿਹਦੇ ਕੋਲ ਮਨ ਦੀ ਇਕੱਲੀ ਰਹਿਤ ਹੈ, ਸਰੀਰ ਦੀ ਨਹੀਂ, ਉਹ ਵੀ ਅਧੂਰਾ ਹੈ। ਅਤੇ ਜਿਹਦੇ ਕੋਲ ਆਤਮਾ ਦੀ ਇਕੱਲੀ ਰਹਿਤ, ਨਾ ਸਰੀਰ ਦੀ ਨਾ ਮਨ ਦੀ, ਉਹ ਵੀ ਅਧੂਰਾ ਹੈ। ਅਸੀਂ ਅੱਧ ਵਿੱਚ ਹੀ ਖੜ੍ਹੇ ਹਾਂ, ਇੱਕ ਇੱਕ ਚੀਜ਼ ਨੂੰ ਫੜਿਆ ਹੋਇਆ ਹੈ। ਇਮਾਨਦਾਰੀ ਨਾਲ ਸਾਨੂੰ ਸੋਚਣਾ ਚਾਹੀਦਾ ਵੀ ਜੇ ਇਹ ਕਾਰਜ ਅਸੀਂ ਕਰਨਾ, ਧਰਮ ਦਾ ਸੰਬੰਧ ਕਿਸੇ ਇੱਕ ਸਿਰੇ ਨਾਲ ਨਹੀਂ। ਕਿਸੇ ਗੱਡੀ ਦੇ ਤਿੰਨ ਪਹੀਏ ਖਰਾਬ ਹੋਣ ਅਤੇ ਇੱਕ ਠੀਕ ਹੋਵੇ, ਕਿੱਥੇ ਲੈ ਕੇ ਜਾਓਗੇ ਉਸਨੂੰ? ਵਹੀਲ 'ਤੇ ਇੱਕ ਪੈਂਚਰ ਹੋ ਜਾਏ, ਤਿੰਨ ਠੀਕ ਹੋਣ, ਗੱਡੀ ਤਾਂ ਵੀ ਨਹੀਂ ਚੱਲਦੀ, ਉਹਦਾ ਉਪਰਾਲਾ ਕਰਨਾ ਪਏਗਾ। ਪਰ ਅਸੀਂ ਇੱਕੋ ਹੀ ਪਹੀਆ ਰੱਖਿਆ, ਅਸੀਂ ਜਿਹੜੇ ਗੁਰੂ ਦੀ ਦੱਸੀ ਰਹਿਤ ਮਰਿਆਦਾ ਨਹੀਂ ਪਾਲਦੇ, ਅਸੀਂ ਕਹਿੰਦੇ ਹਾਂ ਮਨ ਸਾਡਾ ਠੀਕ ਹੈ, ਅਸੀਂ ਕਿਉਂ ਸਿੱਖੀ ਧਾਰਨ ਕਰੀਏ ਬਾਹਰੋਂ? ਜਿਨ੍ਹਾਂ ਕੋਲ ਸਾਡੇ ਕੋਲ ਬਾਹਰਲਾ ਭੇਖ ਹੈ, ਅਸੀਂ ਕਹਿੰਦੇ ਹਾਂ ਬਸ ਅਸੀਂ ਤਾਂ ਖਾਲਸੇ ਹੋ ਗਏ, ਬਾਕੀ ਤਾਂ ਸਾਰਾ ਭੇਡਾਂ ਹੀ ਨੇ ਸਾਰੀਆਂ, ਸਾਰੇ ਅਸੀਂ ਗਲਤੀ ਕਰ ਰਹੇ ਹਾਂ। ਇਮਾਨਦਾਰੀ ਸਾਡੇ ਸਾਰਿਆਂ ਵਿੱਚ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਕਿ ਤੂੰ ਹਰ ਇੱਕ ਖਿੱਤੇ ਵਿੱਚ ਕੰਮ ਕਰ, ਸਰੀਰ 'ਤੇ ਵੀ ਕੰਮ ਕਰ, ਮਨ 'ਤੇ ਵੀ, ਆਤਮਾ 'ਤੇ ਵੀ, ਫਿਰ ਤੂੰ ਇਸ ਰਾਹ 'ਤੇ ਤੁਰੇਂਗਾ। ਜੇ ਤੂੰ ਕਿਸੇ ਵੀ ਇੱਕ ਹਿੱਸੇ 'ਤੇ ਕੰਮ ਕਰਦਾ ਰਿਹਾ, ਬਾਕੀ ਕੀ ਹੋਵੇਗਾ? ਤੁਸੀਂ ਵੇਖਿਆ ਹੋਣਾ ਕਿਸੇ ਵੇਲੇ ਕਿਸੇ ਕਿਸੇ ਪੰਛੀ ਦਾ ਇੱਕ ਖੰਭ ਟੁੱਟ ਜਾਂਦਾ ਕਿਤੇ ਐਕਸੀਡੈਂਟਲੀ, ਇੱਕ ਖੰਭ ਟੁੱਟ ਜਾਏ ਅਤੇ ਉਹ ਕੀ ਕਰਦਾ, ਜ਼ਮੀਨ 'ਤੇ ਜਦੋਂ ਡਿੱਗ ਪਏ, ਖੰਭ ਟੁੱਟਾ ਤਾਂ ਇੱਕੋ ਖੰਭ ਮਾਰਦਾ ਉੱਡਣ ਵਾਸਤੇ, ਇੱਕ ਖੰਭ ਨੂੰ ਫੜ ਫੜਾਉਂਦਾ ਹੈ, ਉਹਦੇ ਨਾਲ ਕੀ ਹੁੰਦਾ, ਉੱਡ ਤਾਂ ਸਕਦਾ ਨਹੀਂ ਇੱਕ ਖੰਭ ਨਾਲ, ਉੱਥੇ ਗੋਲ ਘੁੰਮ ਜਾਂਦਾ ਹੈ, ਉਹ ਗੋਲ ਘੁੰਮ ਜਾਂਦਾ ਹੈ, ਉਹਨੂੰ ਇਹ ਭਰਮ ਪੈ ਜਾਂਦਾ ਮੈਂ ਉੱਡ ਰਿਹਾ ਹਾਂ। ਉੱਡਦਾ ਨਹੀਂ, ਉਹ ਸਿਰਫ ਘੁੰਮਦਾ ਉਸੇ ਥਾਂ 'ਤੇ, ਕਿਤੇ ਨਹੀਂ ਪਹੁੰਚਦਾ। ਪਹੁੰਚੇਗਾ ਤਾਂ ਜੇ ਦੋਵੇਂ ਖੰਭ ਹੋਣਗੇ। ਇਸ ਕਰਕੇ ਦੋਵੇਂ ਖੰਭ ਜਿਨ੍ਹਾਂ ਦੇ ਸੰਪੂਰਨ ਨੇ, ਜਿਨ੍ਹਾਂ ਦੀ ਅੰਦਰਲੀ ਰਹਿਤ ਅਤੇ ਬਾਹਰਲੀ ਦੋਵੇਂ ਸੰਪੂਰਨ ਨੇ, ਕਿਉਂਕਿ ਸਾਧ ਸੰਗਤ ਸਰੀਰ ਦੀ ਰਹਿਤ ਦਾ ਵੀ ਅਸਰ ਜੀਵਨ 'ਤੇ ਪੈਂਦਾ ਹੈ। ਇਹ ਨਹੀਂ ਵੀ ਅਸੀਂ ਸਰੀਰ ਨਾਲ ਜਿਵੇਂ ਦੇ ਮਰਜ਼ੀ ਕਰਮ ਕਰਾਂਗੇ, ਮਨ 'ਤੇ ਉਹਦਾ ਅਸਰ ਨਾ ਪਏਗਾ, ਅੰਦਰ 'ਤੇ ਅਸਰ ਨਾ ਪਏਗਾ। ਅੰਦਰ ਅਤੇ ਬਾਹਰ ਦੋਵੇਂ ਜੁੜੇ ਹੋਏ ਨੇ, ਸਰੀਰ ਦੇ ਨਾਲ ਅੰਦਰਲਾ ਜੀਵਨ ਜੁੜਿਆ, ਅੰਦਰਲੇ ਨਾਲ ਬਾਹਰਲਾ ਜੁੜਿਆ। ਸਰੀਰ ਨਾਲ ਅਸੀਂ ਜੋ ਕੁਝ ਕਰਨੇ ਹਾਂ ਉਹਦੀ ਛਾਂ ਸਾਡੇ ਅੰਦਰਲੇ ਹਿੱਸੇ 'ਤੇ ਪੈਂਦੀ, ਅਤੇ ਅੰਦਰੋਂ ਜੇ ਅਸੀਂ ਜਿਵੇਂ ਦਾ ਸੋਚਦੇ ਹਾਂ, ਜਿਵੇਂ ਦੀਆਂ ਸਾਡੀਆਂ ਵਿਚਾਰਾਂ ਨੇ, ਉਹਦਾ ਪ੍ਰਭਾਵ ਸਾਡੇ ਸਰੀਰ 'ਤੇ ਪੈਂਦਾ ਹੈ। ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਨੇ, ਬਿਲਕੁਲ ਸਾਂਝ ਹੈ ਦੋਵਾਂ ਦੀ, ਦੋਵਾਂ ਦਾ ਬਹੁਤ ਗਹਿਰਾ ਜੋੜ ਹੈ। ਅਤੇ ਨਦੀ ਦਰਿਆ ਉਹ ਹੀ ਨਦੀ ਚੱਲਦੀ ਜਿਹਦੇ ਦੋਵੇਂ ਕਿਨਾਰੇ ਹੋਣ। ਕਦੀ ਇਸ ਤਰ੍ਹਾਂ ਦੀ ਨਦੀ ਵੇਖੀ ਤੁਸੀਂ ਸੰਸਾਰ ਵਿੱਚ ਜਿਹਦਾ ਇੱਕ ਕਿਨਾਰਾ ਹੈ? ਇੱਕ ਕਿਨਾਰਾ ਕਿਸੇ ਨਦੀ ਦਾ ਨਹੀਂ, ਕਿਉਂਕਿ ਇੱਕ ਕਿਨਾਰੇ ਨਾਲ ਨਦੀ ਬਣ ਹੀ ਨਹੀਂ ਸਕਦੀ, ਪਾਣੀ ਉਹਦੇ ਵਿੱਚ ਚੱਲ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜੀਵਨ ਦੇ ਇੱਕ ਕਿਨਾਰੇ ਵਿੱਚ ਧਰਮ ਧਾਰਨ ਕਰ ਲਈਏ, ਦੂਜੇ ਵਿੱਚ ਨਹੀਂ। ਇਕੱਲੇ ਸਰੀਰਕ ਤੌਰ 'ਤੇ ਅਸੀਂ ਧਾਰਮਿਕ ਹੋ ਗਈਏ, ਇੱਕ ਕਿਨਾਰਾ ਆ ਗਿਆ ਉਹਦੇ ਵਿੱਚ ਧਰਮ ਦਾ ਪਾਣੀ ਨਹੀਂ ਵਹੇਗਾ, ਖਿਲਰ ਜਾਏਗਾ। ਜੇ ਅਸੀਂ ਕਹੀਏ ਇਕੱਲੇ ਅੰਦਰੋਂ ਅਸੀਂ ਧਾਰਮਿਕ ਹੋ ਗਏ, ਸਰੀਰਕ ਤੌਰ 'ਤੇ ਨਹੀਂ, ਫਿਰ ਵੀ ਉਹ ਨਦੀ ਜੀਵਨ ਦੀ ਨਹੀਂ ਵਹੇਗੀ। ਤਾਂ ਸਤਿਗੁਰੂ ਨੇ ਕਿਹਾ ਦੋਵੇਂ ਥਾਮ ਰੱਖੇ ਗੁਰਸੂਰੇ। ਗੁਰੂ ਪੂਰੇ ਨੇ ਕੀ ਕੀਤਾ? ਕਹਿੰਦੇ ਦੋਵੇਂ ਥਾਂ ਸੰਪੂਰਨ ਕਰ ਦਿੱਤੇ, ਦੋਵੇਂ ਦਾਤਾਂ, ਸਰੀਰ ਦੀ ਦਾਤ ਵੀ ਬਖਸ਼ੀ, ਸਰੀਰ ਵੀ ਜਿਵੇਂ ਦਾ ਗੁਰੂ ਨੇ ਕਿਹਾ ਸੀ, ਗੁਰਸਿੱਖਾ ਅੰਮ੍ਰਿਤ ਪਾਣ ਕਰ, ਪੰਜ ਕਕਾਰ ਧਾਰਨ ਕਰ, ਇਹ ਤੈਨੂੰ ਸਰੂਪ ਦਿੱਤਾ, ਇਹ ਤੇਰੀ ਨਿਸ਼ਾਨੀ ਹੈ, ਇਹ ਤੂੰ ਆਪ ਧਾਰਨ ਕਰ। ਜੇ ਤੂੰ ਹੀ ਛੱਡ ਦਿੱਤੀ, ਠੀਕ ਹੈ, ਤੇਰੇ ਅੰਦਰ ਗੁਰਬਾਣੀ ਰਹਿ ਜਾਏਗੀ, ਤੂੰ ਸੁਖਮਣੀ ਸਾਹਿਬ ਪੜ੍ਹ ਲਏਗਾ, ਸਹਿਜੇ ਸਹਿਜੇ ਆਉਣ ਵਾਲੇ ਤੇਰੇ ਬੱਚਿਆਂ ਨੂੰ ਭੁੱਲ ਹੀ ਜਾਏਗਾ ਬਈ ਇਹ ਬਾਣੀ ਕਿੱਥੋਂ ਆਈ ਹੈ। ਜੇ ਪੰਥ ਦੀ ਰਹੇਗੀ ਤਾਂ ਗ੍ਰੰਥ ਦੀ ਰਹੇਗੀ। ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਨਾ, ਬਹੁਤ ਸਾਰੇ ਸਿੱਖ ਮਾਰੇ ਗਏ 30,000 ਦੀ ਗਿਣਤੀ ਵਿੱਚ, ਤਾਂ ਇੱਕ ਸਿੱਖ ਨੇ ਅਰਦਾਸ ਕੀਤੀ। ਉਹਨਾਂ ਨੇ ਕਿਹਾ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ, ਤੁਸੀਂ ਪੰਥ ਸਜਾ ਕੇ ਕਿੱਥੇ ਚਲੇ ਗਏ, ਹੁਣ ਸਹਾਇਤਾ ਨਹੀਂ ਕਰਦੇ? ਅਤੇ ਫਿਰ ਉਹਨਾਂ ਦਾ ਬਚਨ ਸੀ, ਕਹਿਣ ਲੱਗੇ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ। ਪੰਥ ਦਾ ਮਤਲਬ ਜੇ ਪੰਥਕ ਤੌਰ 'ਤੇ ਅਸੀਂ ਜਿੰਦਾ ਰਵਾਂਗੇ, ਸਾਡੇ ਕੋਲ ਸਿੱਖੀ ਬਾਹਰ ਰਵੇਗੀ, ਅਤੇ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜੋ 10 ਪਾਤਸ਼ਾਹੀਆਂ ਨੇ ਸਾਨੂੰ ਦਿੱਤਾ ਜੀਵਨ ਦਾ ਮਨੋਰਥ, ਅਤੇ ਸਾਡੇ ਵੱਲੋਂ ਵੇਖ ਕੇ ਅਸੀਂ ਉਹਨਾਂ ਦੀ ਝੋਲੀ ਵਿੱਚ ਪਾ ਦਿਆਂਗੇ। ਬਾਹਰਲਾ ਜਿਹੜਾ ਭੇਖ ਹੈ ਇਹ ਕਿਨਾਰਿਆਂ ਵਰਗਾ। ਸਾਧ ਸੰਗਤ ਕਿਸੇ ਵੀ ਧਰਮ ਨੂੰ ਲੰਮਾ ਸਮਾਂ ਪਾਸ ਕਰਨ ਵਾਸਤੇ, ਜਿਵੇਂ ਬੇਨਤੀ ਕਰਾਂ, ਅਸੀਂ ਕਿਸੇ ਥਾਂ 'ਤੇ ਕੋਰੀਅਰ ਕਰਨੇ ਹਾਂ, ਕਿਸੇ ਥਾਂ 'ਤੇ ਅਸੀਂ ਚਿੱਠੀ ਭੇਜਦੇ ਹਾਂ, ਤਾਂ ਚਿੱਠੀ ਵਿੱਚ ਹੁੰਦੀ ਹੈ, ਉਹਦਾ ਸਾਨੂੰ ਜਿਹੜਾ ਲਿਫਾਫਾ ਉਹਦੇ ਉੱਤੇ ਚੜਾਉਣਾ ਪੈਂਦਾ ਜਿਹਦੇ ਉੱਤੇ ਐਡਰੈਸ ਲਿਖਿਆ ਹੁੰਦਾ ਹੈ। ਜੇ ਉਹਦਾ ਬਾਹਰਲਾ ਲਿਫਾਫਾ ਨਹੀਂ, ਅਸੀਂ ਚਿੱਠੀ ਨਗਨ ਕਰਕੇ ਨਹੀਂ ਭੇਜ ਸਕਦੇ, ਉਹ ਅੰਦਰ ਹੈ, ਵਿੱਚ ਹੈ, ਉਹਨੂੰ ਕਿਸੇ ਲਿਫਾਫੇ ਵਿੱਚ ਪਾਉਣਾ ਪਏਗਾ, ਉਹਦੇ ਉੱਤੇ ਮੋਹਰਾਂ ਵੀ ਲੱਗਣਗੀਆਂ, ਉਹਦੇ ਉੱਤੇ ਕੋਡ ਨੰਬਰ ਵੀ ਪਾਇਆ ਜਾਏਗਾ, ਉਹਦੇ ਉੱਤੇ ਐਡਰੈਸ ਵੀ ਪਾਇਆ ਜਾਏਗਾ। ਪਰ ਲਿਫਾਫਾ ਅਸੀਂ ਭੇਜ ਦਿੱਤਾ, ਉਹ ਸਾਧਨ ਬਣਿਆ, ਪਾਸ ਕਰ ਦਿੱਤਾ ਉਹਨੇ ਸੰਦੇਸ਼ ਨੂੰ, ਇੱਕ ਘਰ ਤੋਂ ਦੂਜੇ ਘਰ ਤੱਕ ਭੇਜ ਦਿੱਤਾ, ਅਗਲੇ ਨੇ ਉਹਨੂੰ ਵਿੱਚੋਂ ਖੋਲ੍ਹ ਕੇ ਸੰਦੇਸ਼ ਕੱਢ ਲਿਆ ਅਤੇ ਉਹਨੂੰ ਰੱਖ ਦਿੱਤਾ। ਜਿਹੜਾ ਸਾਨੂੰ ਸਤਿਗੁਰੂ ਨੇ ਬਾਹਰੋਂ ਭੇਖ ਦਿੱਤਾ ਹੈ ਨਾ, ਕੇਸ ਦਿੱਤੇ ਨੇ, ਪਹਿਰਾਵਾ ਦਿੱਤਾ ਹੈ, ਇਹ ਪੰਜ ਕਕਾਰ ਦਿੱਤੇ, ਇਹ ਨੇ ਉਸ ਪੋਸਟ, ਉਸ ਲਿਫਾਫੇ ਵਰਗੇ। ਇਹਦੇ ਤੋਂ ਬਿਨਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤੇ ਹੋਏ ਸੰਦੇਸ਼ ਆਪਣੀ ਅਗਲੀ ਪੀੜ੍ਹੀ ਨੂੰ ਕਿਵੇਂ ਦਿਓਗੇ? ਤੁਹਾਡੇ ਕੋਲ ਲਿਫਾਫਾ ਹੀ ਨਹੀਂ ਹੈ, ਤੁਹਾਡੇ ਕੋਲ ਕੋਰੀਅਰ ਹੀ ਨਹੀਂ ਹੈ, ਸਿਸਟਮ ਨਹੀਂ ਹੈ। ਤਾਂ ਜੇ ਇਹ ਸੰਦੇਸ਼ ਨਗਨ ਹੋ ਗਿਆ, ਤੁਹਾਡੇ ਕੋਲ ਸਿਸਟਮ ਨਾ ਹੋਇਆ ਇਸ ਧਰਮ ਨੂੰ ਅੱਗੇ ਪਹੁੰਚਾਉਣ ਦਾ, ਤਾਂ ਅਸੀਂ ਦੋਸ਼ੀ ਹੋ ਜਾਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਤੁਸੀਂ ਉਸ ਚੀਜ਼ ਨੂੰ ਸਾਂਭ ਕੇ ਸਾਡੇ ਤੱਕ ਪਹੁੰਚਾਇਆ ਨਹੀਂ। ਇਸ ਲਈ ਬਾਹਰਲਾ ਭੇਖ ਵੀ ਪਾਲਣਾ ਅਤ ਜ਼ਰੂਰੀ ਹੈ, ਪਰ ਇਹ ਵੀ ਖਿਆਲ ਰੱਖਣਾ ਕਿਸੇ ਲਿਫਾਫੇ ਵਿੱਚ ਚਿੱਠੀ ਹੋਈ ਨਾ ਹੋਵੇ, ਉਹ ਵੀ ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਦੋਵੇਂ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ ਹੈ। ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਗੁਰਮਤਿ ਨਗਰੀ ਖੋਜ ਖੁਜਾਈ, ਇਸ ਦੇਹ ਦੀ ਅਸੀਂ ਖੋਜ ਕੀਤੀ। ਨਗਰੀ ਦੇ ਇੱਥੇ ਅਰਥ ਨੇ ਸਰੀਰ, ਬੋਡੀ ਦੇ। ਗੁਰੂ ਤੋਂ ਮਤ ਲੈ ਕੇ ਇਸ ਦੇਹ ਨੂੰ ਜਦੋਂ ਖੋਜਿਆ, ਜਿਹਦੇ ਵਿੱਚੋਂ ਪਹਿਲਾਂ ਇੰਝ ਲੱਗਦਾ ਸੀ ਵੀ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਹੀ ਨੇ ਸਾਡੇ ਮਨ ਵਿੱਚ, ਕਹਿੰਦੇ ਜਦੋਂ ਗੁਰੂ ਨੇ ਕਿਹਾ ਵੀ ਇਕੱਲੇ ਇਹ ਨਹੀਂ, ਅੰਦਰ ਤੇਰੇ ਨਾਮ ਦਾ ਇੱਕ ਬਹੁਤ ਮਿੱਠਾ ਖਜ਼ਾਨਾ, ਉਹਦੀ ਖੋਜ ਕਰ, ਕਿਉਂਕਿ ਅੰਦਰ ਸਾਡੇ ਤਾਂ ਉਹ ਚੀਜ਼ਾਂ ਪੈਦਾ ਹੁੰਦੀਆਂ। ਹੁਣ ਕਾਮ ਤਾਂ ਹੈ ਕਿਉਂਕਿ ਕਾਮ ਨੂੰ ਬਾਹਰੋਂ ਸੰਗਤ ਮਿਲ ਜਾਂਦੀ, ਬੰਦੇ ਨੇ ਸਾਧਨ ਕੀਤੇ ਨੇ। ਸੰਸਾਰ ਵਿੱਚ ਕਾਮ ਕਿਉਂ ਹੈ? ਕਾਮ ਲਈ ਸਾਧਨ ਕਰਦਾ ਹੈ, ਕਾਮ ਲਈ ਪਹਿਰਾਵੇ ਪਾਉਂਦਾ ਹੈ, ਪ੍ਰਦਰਸ਼ਨ ਕਰਦਾ ਕਾਮ ਦਾ ਮਨੁੱਖ, ਇਸ ਲਈ ਅੰਦਰੋਂ ਬਾਹਰ ਪ੍ਰਗਟ ਹੋ ਜਾਂਦਾ, ਉਹਨੂੰ ਬਾਹਰੋਂ ਹਵਾ ਮਿਲਦੀ, ਸਾਧਨ ਮਿਲਦੇ ਨੇ। ਕ੍ਰੋਧ ਨੂੰ, ਕ੍ਰੋਧ ਕਿਵੇਂ ਪੈਦਾ ਹੋ ਜਾਏਗਾ? ਜਦੋਂ ਬਾਹਰੋਂ ਕੋਈ ਬੰਦਾ ਕੋਈ ਗਾਲ ਗਲੋਚ ਕੱਢੇ ਨਾ, ਬਾਹਰੋਂ ਸੰਗਤ ਮਿਲਦੀ, ਕ੍ਰੋਧ ਨੂੰ ਤਾਂ ਕ੍ਰੋਧ ਪੈਦਾ ਹੁੰਦਾ, ਕਾਮ ਨੂੰ ਬਾਹਰੋਂ ਸੰਗਤ ਮਿਲਦੀ ਤਾਂ ਕਾਮ ਪੈਦਾ ਹੁੰਦਾ, ਲੋਭ ਨੂੰ ਬਾਹਰੋਂ ਹਵਾ ਮਿਲਦੀ ਵੀ ਸਾਡੇ ਨਾਲ ਦੇ ਨੇ ਇਹ ਬਣਾਇਆ, ਅਸੀਂ ਵੀ ਉਹਦੇ ਵਾਂਗ ਦੌੜਦੇ ਹਾਂ, ਭੱਜਦੇ ਹਾਂ, ਤਾਂ ਲੋਭ ਅੰਦਰੋਂ ਲਹਿਰਾਂ ਉੱਠਦੀਆਂ। ਮੋਹ ਵੀ ਬਾਹਰੋਂ ਆਉਂਦਾ, ਹੰਕਾਰ ਵੀ ਬਾਹਰੋਂ ਆਉਂਦਾ ਵੀ ਮੇਰੇ ਨਾਲ ਦਾ ਆਦਮੀ ਸੀ ਉਹ ਵੱਡਾ ਕਿਉਂ ਹੋ ਗਿਆ, ਉਹਦਾ ਨਾਮ ਕਿਉਂ ਚੱਲਦਾ, ਮੇਰਾ ਵੀ ਆਉਣਾ ਚਾਹੀਦਾ ਬਰਾਬਰ। ਬਾਹਰੋਂ ਜਦੋਂ ਇਹਨਾਂ ਚੀਜ਼ਾਂ ਨੂੰ ਸੰਗਤ ਮਿਲਦੀ ਹੈ ਤਾਂ ਸਾਡੇ ਜੀਵਨ ਵਿੱਚੋਂ ਪ੍ਰਗਟ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿਸ ਬੰਦੇ ਨੇ ਬਾਹਰੋਂ ਨਾਮ ਦੀ ਸੰਗਤ ਕੀਤੀ, ਬਾਣੀ ਦੀ ਸੰਗਤ ਕੀਤੀ, ਬਾਹਰੋਂ ਅੰਮ੍ਰਿਤ ਪਾਇਆ ਆਪਣੇ ਸਰੀਰ ਦੇ ਵਿੱਚ, ਉਹ ਅੰਦਰੋਂ ਵੀ ਫਿਰ ਨਾਮ ਉਹਦੇ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਪਿਆ ਤਾਂ ਹੈ, ਸੰਗਤ ਬਾਹਰੋਂ ਮਿਲੀ ਅਤੇ ਤਾਂ ਪ੍ਰਗਟ ਹੋਵੇਗਾ। ਪੰਜ ਵਿਕਾਰ ਵੀ ਤਾਂ ਪੈਦਾ ਹੁੰਦੇ ਨੇ ਸਰੀਰ ਵਿੱਚੋਂ, ਕਿਉਂਕਿ ਉਹਨਾਂ ਨੂੰ ਬਾਹਰੋਂ ਸਪੋਰਟ ਦਿੱਤੀ ਜਾਂਦੀ ਹੈ, ਬਾਹਰੋਂ ਹਲਾਸ਼ੇਰੀ ਮਿਲਦੀ ਹੈ। ਇਸ ਤਰ੍ਹਾਂ ਜਿੱਦਣ ਨਾਮ ਨੂੰ ਬਾਹਰੋਂ ਹਲਾਸ਼ੇਰੀ ਮਿਲ ਗਈ, ਉਸ ਦਿਨ ਉਹ ਵੀ ਪ੍ਰਗਟ ਹੋ ਜਾਏਗਾ। ਇਸ ਤਰ੍ਹਾਂ ਕਹਿੰਦੇ ਖੋਜੀ ਇਸ ਨਗਰੀ ਨੂੰ, ਉਹਦੇ ਵਿੱਚੋਂ ਕੀ ਮਿਲਿਆ? ਗੁਰੂ ਰਾਮਦਾਸ ਜੀ ਕਹਿੰਦੇ, ਹਰ ਹਰ ਨਾਮ ਪਦਾਰਥ ਪਾਈ, ਇਸ ਦੇਹ ਦੇ ਵਿੱਚੋਂ ਨਾਮ ਰੂਪੀ ਇੱਕ ਪਦਾਰਥ ਮਿਲਿਆ, ਉਹਦੇ ਨਾਲ ਫਿਰ ਕੀ ਰਿਜ਼ਲਟ ਨਿਕਲੇ, ਉਹਦੇ ਨਤੀਜੇ ਕੀ ਨੇ ਵੀ ਮਿਲ ਗਿਆ? ਕਿਉਂਕਿ ਅਸੀਂ ਇਹ ਵੀ ਭੁਲੇਖਾ ਕਰ ਸਕਦੇ ਹਾਂ ਵੀ ਇੱਕ ਵਾਰੀ ਕਿਸੇ ਨੇ ਰਾਮ ਕਿਹਾ, ਕਿਸੇ ਨੇ ਅੱਲਾ, ਕਿਸੇ ਨੇ ਵਾਹਿਗੁਰੂ ਕਿਹਾ, ਕਹਿੰਦੇ ਨਾਮ ਪਦਾਰਥ ਮਿਲ ਗਿਆ ਹੈ, ਪਰ ਉਹਦੇ ਰਿਜ਼ਲਟ ਕੀ ਹੋਣਗੇ ਵੀ ਵਾਕਈ ਮਿਲਿਆ ਹੋਇਆ ਹੈ ਸਰੀਰ ਅਤੇ ਉਸ ਦੇਹ ਦੇ ਉੱਤੇ ਕੀ ਉਹਦੇ ਸਿਗਨਲ, ਉਹਦੇ ਲੱਛਣ ਕੀ ਹੋਣਗੇ? ਅੱਗੇ ਦੱਸ ਰਹੇ, ਜਿਹਨੂੰ ਨਾਮ ਪਦਾਰਥ ਮਿਲ ਗਿਆ, ਗੁਰੂ ਰਾਮਦਾਸ ਜੀ ਕਹਿੰਦੇ, ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਉਸ ਨਾਮ ਦੇ ਮਿਲਣ ਦੀ ਨਿਸ਼ਾਨੀ ਹੈ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ, ਮਨ ਟਿਕਣਾ ਸ਼ੁਰੂ ਹੋ ਗਿਆ। ਤਿਸਨਾ ਅਗਨ ਬੁਝੀ ਖਿਨ ਅੰਤਰ, ਜਿਹੜੀ ਅੰਦਰ ਕਈ ਪ੍ਰਕਾਰ ਦੀ ਮਨ ਵਿੱਚ ਤ੍ਰਿਸ਼ਨਾ ਸੀ ਨਾ, ਅੰਦਰ ਭਟਕਦਾ ਫਿਰਦਾ ਸੀ, ਦੁਖੀ ਸੀ, ਉਹ ਟਿਕ ਗਿਆ, ਉਹ ਅੱਗ ਬੁਝ ਗਈ ਅੰਦਰੋਂ। ਗੁਰ ਮਿਲਿਆ ਸਭ ਭੁੱਖ ਗਵਾਈ, ਇਸ ਤਰ੍ਹਾਂ ਜਦੋਂ ਬਖਸ਼ਿਸ਼ ਹੋਈ ਤੇ ਅੰਦਰੋਂ ਭੁੱਖ ਸਾਰੀ ਮਿਟ ਗਈ, ਕੋਲ ਭਾਵੇਂ ਕੁਝ ਵੀ ਨਹੀਂ ਪਰ ਇੰਝ ਲੱਗਦਾ ਜਿਵੇਂ ਬਾਦਸ਼ਾਹ ਹਾਂ, ਅੰਦਰ ਇੰਨੀ ਬੇਪਰਵਾਹੀ ਆ ਗਈ। ਇਹ ਨਾਮ ਪਦਾਰਥ ਮਿਲਣ ਦੀ ਨਿਸ਼ਾਨੀ ਹੈ, ਐਵੇਂ ਨਹੀਂ ਇਹਨੇ ਲੋਕ ਸਾਲਾਂ ਵਧੀ ਇਹਦੇ ਵਾਸਤੇ ਮਿਹਨਤ ਕਰਦੇ। ਜਿਹੜੀ ਦਾਤ ਸੰਸਾਰ ਵਿੱਚੋਂ ਕਿਤੇ ਨਹੀਂ ਮਿਲਦੀ, ਉਹ ਨਾਮ ਜਿੱਦਣ ਸਿਰੇ 'ਤੇ ਆ ਕੇ ਪ੍ਰਫੁੱਲਤ ਹੁੰਦਾ, ਉਸ ਦਿਨ ਉਹ ਰਾਜਾ ਸਗਲੀ ਸ੍ਰਿਸ਼ਟੀ ਦਾ ਬਣ ਜਾਂਦਾ, ਸਾਰੀ ਸ੍ਰਿਸ਼ਟੀ ਦਾ, ਇੰਨੀ ਉਹਨੂੰ ਤ੍ਰਿਪਤੀ ਮਿਲਦੀ, ਇੰਨਾ ਵੱਡਾ ਸਿੰਘਾਸਨ ਮਿਲ ਜਾਂਦਾ। ਇਸ ਲਈ ਸਾਹਿਬ ਕਹਿੰਦੇ, ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ। ਹੁਣ ਇਸ ਤਰ੍ਹਾਂ ਦੀ ਦਸ਼ਾ ਬਣ ਗਈ ਕਿ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਰਹੀਏ ਤਾਂ ਹੀ ਲੱਗਦਾ ਜੀਵਨ, ਭਾਵ ਲਗਾਤਾਰ ਉਹਦੇ ਗੁਣ ਗਾਉਣ ਨੂੰ ਚਿੱਤ ਕਰਦਾ। ਸਤਿਗੁਰ ਦਇਆਲ ਗੁਣ ਨਾਮ ਦਿਰੜਾਈ, ਪੂਰੇ ਗੁਰੂ ਨੇ ਦਇਆ ਕਰਕੇ ਨਾਮ ਦੀ ਦਾਤ ਦ੍ਰਿੜ ਕਰਾ ਦਿੱਤੀ। ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ, ਸਤ ਸੰਗਤ ਮਿਲ ਹਰ ਰਸ ਪਾਈ। ਇਸ ਤਰ੍ਹਾਂ ਉਸ ਵਾਹਿਗੁਰੂ ਪਿਆਰੇ ਦੀ ਖੋਜ ਕੀਤੀ, ਖੋਜਿਆ, ਉਸ ਨੂੰ ਲੱਭਿਆ, ਔਰ ਸਤ ਸੰਗਤ ਸਾਧ ਸੰਗਤ ਦੁਆਰਾ ਨਾਮ ਦੀ ਸੰਗਤ ਕਰਦਿਆਂ, ਬਾਣੀ ਦੀ ਸੰਗਤ ਕਰਦਿਆਂ ਹਰ ਰਸ ਦੀ ਪ੍ਰਾਪਤੀ ਕਰ ਲਈ। ਸਾਹਿਬ ਕਹਿੰਦੇ, ਧੁਰ ਮਸਤਕ ਲੇਖ ਲਿਖੇ ਹਰ ਪਾਈ, ਵਾਹਿਗੁਰੂ ਦੇ ਹੱਥਾਂ ਦੁਆਰਾ ਲਿਖੇ ਹੋਏ ਮਸਤਕ ਅਤੇ ਲੇਖਾਂ ਦੀ ਬਦੌਲਤ ਕਹਿੰਦੇ ਦਾਤ ਪ੍ਰਾਪਤ ਹੋਈ। ਗੁਰੂ ਨਾਨਕ ਤੁੱਠਾ ਮੇਲਾ ਹਰ ਭਾਈ। ਇਸ ਤਰ੍ਹਾਂ ਜਿਹੜਾ ਮਨੁੱਖ ਆਪਣੇ ਜੀਵਨ ਵਿੱਚ ਵਾਹਿਗੁਰੂ ਦੇ ਨਾਮ ਦੀ ਖੋਜ ਕਰਦਾ, ਸਤਿਗੁਰੂ ਤਰੁੱਠ ਕੇ ਉਸ ਨੂੰ ਹੋਰ ਦਾਤਾਂ ਬਖਸ਼ਿਸ਼ ਕਰਦੇ ਨੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਵਿੱਚੋਂ ਦਾਤ ਮੰਗੀਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। 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 ਸੋ ਇਹਨਾਂ ਸਮਾਂ ਬੇਨਤੀਆਂ ਆਪ ਨੂੰ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਹੁਣ ਅਨੰਦ ਸਾਹਿਬ ਬਾਣੀ ਦਾ ਪਾਠ ਔਰ ਅਰਦਾਸ ਹੋਵੇਗੀ।